ਮੈਂ ਹੇਠਾਂ ਲਿਖੇ ਦ੍ਰਿਸ਼ ਨਾਲ ਕਈ ਫਿਲਮਾਂ ਦੇ ਨਾਮ ਬੋਲ ਸਕਦਾ ਹਾਂ। ਇੱਕ ਰੇਲ ਗੱਡੀ ਇੱਕ ਆਫਤ ਵੱਲ ਬਹੁਤ ਤੇਜ਼ ਰਫ਼ਤਾਰ ਨਾਲ ਪਟੜੀਆਂ ਤੋਂ ਹੇਠਾਂ ਡਿੱਗ ਰਹੀ ਹੈ। ਸ਼ਾਇਦ ਇੱਕ ਮੀਲ ਅੱਗੇ ਟਰੈਕ ਖਤਮ ਹੋ ਜਾਵੇ ਜਾਂ ਅਗਲੇ ਕੋਨੇ ਦੇ ਗੋਲ ਪੁਲ ਨੂੰ ਉਡਾ ਦਿੱਤਾ ਗਿਆ ਹੈ, ਜਾਂ ਇਹ ਹੋ ਸਕਦਾ ਹੈ ਕਿ ਰੇਲ ਗੱਡੀ ਕਿਸੇ ਸੁਰੰਗ ਦੇ ਨੇੜੇ ਆ ਰਹੀ ਹੈ ਜੋ ਢਹਿ ਗਈ ਹੈ। ਇਹ ਇਸਰਾਇਲ ਦੇ ਉੱਤਰੀ ਰਾਜ ਲਈ ਕੋਈ ਮਾੜੀ ਸਮਾਨਤਾ ਨਹੀਂ ਹੈ, ਜਿਸ ਬਾਰੇ ਅਮੋਸ ਭਵਿੱਖਬਾਣੀ ਕਰ ਰਿਹਾ ਹੈ। ਉਹ ਤਬਾਹੀ ਵੱਲ ਵੱਧ ਰਹੀ ਰੇਲ ਗੱਡੀ ਵਾਂਗ ਸਨ। ਪਰਮਾਤਮਾ ਨੇ ਐਲਾਨ ਕੀਤਾ ਕਿ ਤਬਾਹੀ ਨਿਸ਼ਚਿਤ ਹੈ, ਅਗਲੇ ਕੋਨੇ ਦੇ ਦੁਆਲੇ ਪੁਲ ਹੁਣ ਉੱਥੇ ਨਹੀਂ ਹੈ ਅਤੇ ਉੱਤਰੀ ਇਸਰਾਇਲ ਦੀ ਰੇਲ ਪਟੜੀਆਂ ਦੇ ਸਿਰੇ ਤੋਂ ਟੁੱਟਣ ਜਾ ਰਹੀ ਹੈ ਅਤੇ ਅੱਗ ਦੀਆਂ ਲਪਟਾਂ ਵਿੱਚ ਘਾਟੀ ਦੇ ਫਰਸ਼ 'ਤੇ ਟਕਰਾ ਜਾਵੇਗੀ। ਮੈਨੂੰ ਨਹੀਂ ਲੱਗਦਾ ਕਿ ਇਹ ਸਾਡੀ ਦੁਨੀਆ ਲਈ ਇੱਕ ਮਾੜੀ ਸਮਾਨਤਾ ਹੈ। ਸਾਡੀ ਦੁਨੀਆ ਤਬਾਹੀ ਵੱਲ ਵੱਧ ਰਹੀ ਰੇਲ ਵਾਂਗ ਹੈ। ਟਰੈਕ ਖਤਮ ਹੋ ਜਾਣਗੇ, ਨਿਆਂ ਦਾ ਦਿਨ ਆਉਣ ਵਾਲਾ ਹੈ। ਅਮੋਸ ਅਧਿਆਇ 5 ਇਸਰਾਇਲ ਨੂੰ ਦੁਬਾਰਾ ਐਲਾਨ ਕਰਦਾ ਹੈ ਕਿ ਪਰਮੇਸ਼ੁਰ ਦਾ ਨਿਆਂ ਨਿਸ਼ਚਿਤ ਹੈ। ਉਹ ਦਿਨ ਇੱਕ ਸ਼ਾਨਦਾਰ ਦਿਨ ਹੋਵੇਗਾ ਜੋ ਸਾਨੂੰ ਕੰਬਣੀ ਛੇੜ ਦੇਵੇਗਾ। ਫਿਰ ਵੀ ਜਿਵੇਂ ਕਿ ਰੇਲ ਗੱਡੀ ਬ੍ਰੇਕ ਸਪੀਡ 'ਤੇ ਤਬਾਹੀ ਵੱਲ ਵੱਧ ਰਹੀ ਹੈ, ਰੱਬ ਆਪਣੀ ਰਹਿਮ ਨਾਲ ਕਿਸੇ ਵੀ ਵਿਅਕਤੀ ਨੂੰ ਸੁਣਨ ਅਤੇ ਜਵਾਬ ਦੇਣ ਲਈ ਇੱਕ ਰਸਤਾ ਪ੍ਰਦਾਨ ਕਰਦਾ ਹੈ। ਉਹ ਇਸਰਾਇਲ ਦੇ ਉੱਤਰੀ ਰਾਜ ਅਤੇ ਅੱਜ ਸਾਡੇ ਸੰਸਾਰ ਨੂੰ ਪੁਕਾਰਦਾ ਹੈ, ਮੈਨੂੰ ਭਾਲੋ ਅਤੇ ਜੀਓ, ਟ੍ਰੇਨ ਤੋਂ ਛਾਲ ਮਾਰੋ, ਮੁੜੋ ਮੇਰੇ ਕੋਲ ਵਾਪਸ ਆਓ, ਮੈਨੂੰ ਲੱਭੋ ਅਤੇ ਜੀਓ। ਪਰਮੇਸ਼ੁਰ ਨੇ ਆਪਣੇ ਲੋਕਾਂ ਵਿੱਚ ਬੇਇਨਸਾਫ਼ੀ ਅਤੇ ਕੁਧਰਮ ਉੱਤੇ ਸੋਗ ਪ੍ਰਗਟ ਕੀਤਾ, ਪਰ ਅਧਿਆਇ 5 ਪਹਿਲਾ ਵਿਰਲਾਪ ਨਾਲ ਸ਼ੁਰੂ ਹੁੰਦਾ ਹੈ। ਆਇਤ 2 ਵੱਲ ਵੇਖੋ, ਡਿੱਗਿਆ ਹੋਰ ਉੱਠਣ ਲਈ ਨਹੀਂ, ਕੁਆਰੀ ਇਸਰਾਇਲ ਹੈ, ਉਸ ਦੀ ਧਰਤੀ ਉੱਤੇ ਛੱਡ ਦਿੱਤਾ ਗਿਆ, ਉਸ ਨੂੰ ਉਠਾਉਣ ਵਾਲਾ ਕੋਈ ਨਹੀਂ। ਹਾਲਾਂਕਿ ਇਹ ਉਹਨਾਂ ਦੀ ਮੌਜੂਦਾ ਸਥਿਤੀ ਦਾ ਇੱਕ ਚੰਗਾ ਵਰਣਨ ਹੈ, ਇਸਰਾਇਲ ਵਿੱਚ ਬਹੁਤ ਸਾਰੇ ਇਸ ਨੂੰ ਨਹੀਂ ਪਛਾਣਦੇ ਹਨ। ਉਹ ਇਤਿਹਾਸ ਦੇ ਇਸ ਬਿੰਦੂ 'ਤੇ ਫੌਜੀ ਤੌਰ 'ਤੇ ਮਜ਼ਬੂਤ ਹਨ, ਸਰਹੱਦਾਂ ਫੈਲ ਗਈਆਂ ਹਨ, ਕਈ ਵੱਡੇ ਵੱਡੇ ਮਕਾਨਾਂ ਵਾਲੇ ਅਮੀਰ ਹਨ, ਜ਼ਿੰਦਗੀ ਚੰਗੀ ਹੈ। ਫਿਰ ਵੀ ਪਰਮੇਸ਼ੁਰ ਆਖਦਾ ਹੈ, ਇਸਰਾਇਲ ਡਿੱਗ ਪਿਆ ਹੈ, ਇਸਰਾਇਲ ਨੂੰ ਛੱਡ ਦਿੱਤਾ ਗਿਆ ਹੈ, ਉਸਦੀ ਮਦਦ ਕਰਨ ਵਾਲਾ ਕੋਈ ਨਹੀਂ। ਹੁਣ ਇਸਰਾਇਲ ਕਾਫ਼ੀ ਉਪਾਸਨਾ ਕਰਨਾ ਜਾਰੀ ਰੱਖਦਾ ਹੈ ਅਤੇ ਇਸ ਪ੍ਰਭਾਵ ਅਧੀਨ ਹਨ ਕਿ ਪਰਮੇਸ਼ੁਰ ਉਹਨਾਂ ਦੀਆਂ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਖੁਸ਼ ਹੈ, ਪਰ ਸੱਚਾਈ ਤੋਂ ਅੱਗੇ ਕੁਝ ਵੀ ਨਹੀਂ ਹੈ ਅਤੇ ਉਹ ਪਹਿਲਾਂ ਹੀ ਡਿੱਗ ਚੁੱਕੇ ਹਨ ਅਤੇ ਇੱਕ ਦਿਨ ਆ ਰਿਹਾ ਹੈ ਜਦੋਂ ਇਹ ਬਣਾਇਆ ਜਾਵੇਗਾ। ਬੇਰਹਿਮੀ ਨਾਲ ਸਪਸ਼ਟ ਹੈ ਕਿ ਉਹ ਡਿੱਗ ਗਈ ਹੈ, ਇੱਕ ਵਿਦੇਸ਼ੀ ਕੌਮ ਛੇਤੀ ਹੀ ਹਮਲਾ ਕਰੇਗੀ, ਬਹੁਤ ਸਾਰੇ ਲੋਕਾਂ ਨੂੰ ਮਾਰ ਦੇਵੇਗੀ, ਸ਼ਹਿਰਾਂ ਨੂੰ ਤਬਾਹ ਕਰ ਦੇਵੇਗੀ ਅਤੇ ਬਾਕੀਆਂ ਨੂੰ ਗੁਲਾਮੀ ਵਿੱਚ ਲੈ ਜਾਵੇਗੀ। ਪਰਮੇਸ਼ੁਰ ਆਇਤ 3 ਵਿੱਚ ਘੋਸ਼ਣਾ ਕਰਦਾ ਹੈ ਕਿ ਇਹ ਸ਼ਹਿਰ, ਇੱਕ ਸ਼ਹਿਰ ਜੋ 1000 ਤੋਂ ਬਾਹਰ ਗਿਆ ਸੀ, 100 ਬਚਿਆ ਹੋਵੇਗਾ ਅਤੇ ਜੋ 100 ਬਾਹਰ ਗਿਆ ਸੀ ਉਸ ਕੋਲ 10 ਬੱਚੇ ਹੋਣਗੇ। ਇਹਦਾ ਮਤਲਬ ਹੈ ਕਿ 90% ਜਿਹੜਾ ਨੁਕਸਾਨ ਦੀ ਦਰ ਹੋਵੇਗੀ, ਜੋ ਕਿ ਖਤਮ ਹੋਣ ਦਾ ਵਰਣਨ ਕਰਦਾ ਹੈ। ਇਸਰਾਇਲ ਲਈ ਨਿਰਣਾ ਇੱਕ ਨਿਸ਼ਚਿਤ ਹੈ ਅਤੇ ਇਹ ਵਿਰਲਾਪ ਦੇ ਯੋਗ ਹੈ। ਆਓ ਉੱਤਰੀ ਰਾਜ ਦੇ ਪਹਿਲੂਆਂ ਨੂੰ ਵੇਖੀਏ। ਇੱਕ ਰਾਜ ਜੋ ਪ੍ਰਭੂ ਦਾ ਹੋਣਾ ਚਾਹੀਦਾ ਅਤੇ ਉਸਦੇ ਤਰੀਕਿਆਂ, ਉਸਦੀ ਬੁੱਧੀ, ਉਸਦੀ ਚੰਗਿਆਈ ਨੂੰ ਦਰਸਾਉਣਾ ਚਾਹੀਦਾ ਹੈ ਅਤੇ ਵੇਖੋ ਕਿ ਉਹ ਵਿਰਲਾਪ ਦੇ ਯੋਗ ਕਿਉਂ ਹੈ। ਉਦਾਹਰਨ ਲਈ ਆਇਤ 10 ਵੱਲ ਦੇਖੋ, ਉਹ ਉਸ ਨੂੰ ਨਫ਼ਰਤ ਕਰਦੇ ਹਨ ਜੋ ਦਰਵਾਜ਼ੇ ਵਿੱਚ ਤਾੜਨਾ ਕਰਦਾ ਹੈ, ਉਹ ਉਸ ਨੂੰ ਨਫ਼ਰਤ ਕਰਦੇ ਹਨ ਜੋ ਸੱਚ ਬੋਲਦਾ ਹੈ। ਇਸਰਾਇਲ ਵਿੱਚ ਕੋਈ ਵੀ ਜੋ ਖੜ੍ਹਾ ਹੁੰਦਾ ਹੈ ਅਤੇ ਕਹਿੰਦਾ ਹੈ ਗਰੀਬਾਂ ਦਾ ਇਹ ਜ਼ੁਲਮ ਸਹੀ ਨਹੀਂ ਹੈ, ਇਹ ਕੁਧਰਮ ਦੇ ਕੰਮ ਗਲਤ ਹਨ, ਇਹ ਮੂਰਤੀ ਪੂਜਾ ਪਰਮੇਸ਼ੁਰ ਨੂੰ ਨਾਰਾਜ਼ ਕਰਦੀ ਹੈ, ਨਫ਼ਰਤ ਦਾ ਅਨੁਭਵ ਕਰਦਾ ਹੈ, ਉਹ ਬੰਦਾ ਜਿਹੜਾ ਇਹ ਗੱਲਾਂ ਕਰਦਾ ਉਹਨੂੰ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ। ਅਮੋਸ ਖੁਦ ਇਸ ਦਾ ਸਾਹਮਣਾ ਕਰੇਗਾ, ਜਿਵੇਂ ਕਿ ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ ਦੇਖਾਂਗੇ। ਜੇ ਕੋਈ ਸੱਚ ਬੋਲਦਾ ਹੈ ਤਾਂ ਉਸ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਹੈ। ਆਇਤ 10 ਨੂੰ ਦੁਬਾਰਾ ਦੇਖੋ, ਉਹ ਘਿਣਾਉਣੇ ਕੰਮ ਹਨ, ਅਰਥਾਤ ਨਫ਼ਰਤ। ਕੀ ਇਹ ਉਸ ਸੱਭਿਆਚਾਰ ਦੇ ਵੱਡੇ ਹਿੱਸਿਆਂ ਦਾ ਵਰਣਨ ਨਹੀਂ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ? ਤੁਸੀਂ ਕਿਸ ਤਰ੍ਹਾਂ ਪ੍ਰਾਪਤ ਕਰੋਗੇ ਈਸਾਈ? ਜੇਕਰ ਕੰਮ ਦੇ ਦੁਪਹਿਰ ਦੇ ਖਾਣੇ ਦੀ ਬ੍ਰੇਕ ਤੋਂ ਬਾਅਦ ਤੁਸੀਂ ਮਸੀਹੀ ਜਿਣਸੀ ਨੈਤਿਕਤਾ ਨੂੰ ਅੱਗੇ ਵਧਾਉਂਦੇ ਹੋ ਕਿ ਇੱਕ ਆਦਮੀ ਅਤੇ ਇੱਕ ਔਰਤ ਵਿਚਕਾਰ ਵਿਆਹ ਸਿਰਫ ਜਿਹੜਾ ਹੋਣਾ ਚਾਹੀਦਾ ਹੈ ਅਤੇ ਇਹ ਸੈਕਸ ਕੇਵਲ ਪਰਮੇਸ਼ੁਰ ਨੂੰ ਪਸੰਦ ਕਰਦਾ ਹੈ, ਵਿਆਹ ਦੇ ਅੰਦਰ ਤੁਸੀਂ ਸੈਕੰਡਰੀ ਸਕੂਲ ਦੇ ਵਿਦਿਆਰਥੀ ਜਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਵੇਂ ਸਮਝਾਓਗੇ? ਜੇ ਤੁਸੀਂ ਆਪਣੀ ਕਲਾਸ ਦੇ ਸਾਹਮਣੇ ਪੇਸ਼ ਕਰਦੇ ਹੋ ਕਿ ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ਵਰ ਨੇ ਮਨੁੱਖਾਂ ਦੇ ਨਰ ਅਤੇ ਮਾਦਾ ਨੂੰ ਬਣਾਇਆ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਜੀਵ ਵਿਗਿਆਨ ਨੂੰ ਨਹੀਂ ਬਦਲ ਸਕਦਾ, ਕੀ ਤੁਹਾਡੇ ਕੰਮ ਦੇ ਸਹਿਕਰਮੀ ਅਤੇ ਤੁਹਾਡੇ ਸਾਥੀ ਵਿਦਿਆਰਥੀ ਸਮੂਹਿਕ ਤੌਰ 'ਤੇ ਕਹਿਣਗੇ ਕਿ ਇਹ ਬਹੁਤ ਦਿਲਚਸਪ ਹੈ, ਹਾਂ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਅਸੀਂ ਤੁਹਾਡੇ ਦੁਆਰਾ ਨਿਰਧਾਰਿਤ ਕੀਤੀ ਗਈ ਚੰਗਿਆਈ ਅਤੇ ਬੁੱਧੀ ਨੂੰ ਦੇਖਦੇ ਹਾਂ, ਅਸੀਂ ਸੱਚਮੁੱਚ ਦਿਲਚਸਪੀ ਰੱਖਦੇ ਹਾਂ, ਸ਼ਾਇਦ ਕੱਲ੍ਹ ਅਸੀਂ ਤੁਹਾਡੇ ਲਈ ਅਤੇ ਸਾਨੂੰ ਹੋਰ ਸਿਖਾਉਣ ਲਈ ਇੱਕ ਸੈਮੀਨਾਰ ਦਾ ਪ੍ਰਬੰਧ ਕਰੀਏ, ਨਹੀਂ ਕਿ ਬਹੁਤ ਸਾਰੇ ਆਇਤ 10 ਨੂੰ ਤੁਹਾਨੂੰ ਇਹ ਕਹਿਣ ਤੋਂ ਬਾਅਦ ਤੁਹਾਨੂੰ ਨਫ਼ਰਤ ਕਰਨਗੇ, ਕਿ ਬਹੁਤ ਸਾਰੇ ਤੁਹਾਨੂੰ ਸੱਚ ਬੋਲਣ ਲਈ ਨਫ਼ਰਤ ਨਹੀਂ ਕਰਨਗੇ। ਮੈਨੂੰ ਸਿਰਫ 1 ਜਾਂ 2 ਮਿੰਟਾਂ ਲਈ ਇਸ ਥਰਿੱਡ ਦੀ ਪਾਲਣਾ ਕਰਨ ਦਿਓ। ਮੈਂ ਸਕੋਟਿਸ਼ ਸਰਕਾਰ ਦੁਆਰਾ ਪ੍ਰਸਤਾਵਿਤ ਪਰਿਵਰਤਨ ਥੈਰੇਪੀ ਬੈਨ ਬਾਰੇ ਇੱਕ ਬਰੀਫਿੰਗ ਲਈ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਕ੍ਰਿਸਚਨ ਇੰਸਟੀਚਿਊਟ ਪ੍ਰੋਗਰਾਮ ਵਿੱਚ ਸੀ, ਜਿਸ ਨੂੰ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦਾ ਵਿਆਪਕ ਸਮਰਥਨ ਪ੍ਰਾਪਤ ਹੈ। ਪੇਸ਼ਕਾਰ ਨੇ ਸ਼ੁਰੂ ਵਿੱਚ ਇਸ਼ਾਰਾ ਕੀਤਾ ਕਿ ਈਸਾਈ ਹੋਣ ਦੇ ਨਾਤੇ ਅਸੀਂ ਕਿਸੇ ਵੀ ਪ੍ਰਥਾ ਦੇ ਵਿਰੁੱਧ ਹਾਂ ਜੋ ਕਿਸੇ ਨੂੰ ਦੁਰਵਿਵਹਾਰ ਜਾਂ ਦੁਬਾਰਾ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਮੌਜੂਦਾ ਕਾਨੂੰਨ ਅਜਿਹੇ ਅਪਰਾਧੀਕਰਨ ਕਰਦੇ ਹਨ। ਪਰ ਪ੍ਰਸਤਾਵਿਤ ਪਰਿਵਰਤਨ ਥੈਰੇਪੀ ਪਾਬੰਦੀ ਇਸ ਵਿੱਚ ਇਸ ਤੋਂ ਕਿਤੇ ਜ਼ਿਆਦਾ ਵਿਆਪਕ ਹੋਣ ਦੀ ਸੰਭਾਵਨਾ ਹੈ। ਸਕੋਟਿਸ਼ ਸਰਕਾਰ ਨੇ ਪਾਬੰਦੀ ਨੂੰ ਲਾਗੂ ਕਰਨ ਬਾਰੇ ਸਲਾਹ ਦੇਣ ਲਈ ਇੱਕ ਮਾਹਰ ਸਲਾਹਕਾਰ ਸਮੂਹ ਸਥਾਪਿਤ ਕੀਤਾ ਹੈ। ਰਿਪੋਰਟ ਤੁਹਾਡੇ ਪੜ੍ਹਨ ਲਈ ਉਪਲਬਧ ਹੈ ਅਤੇ ਇਹ ਹੈਰਾਨੀਜਨਕ ਹੈ। ਮੈਨੂੰ ਇੱਕ ਵਾਕ ਪੜ੍ਹਨ ਦਿਓ। ਕਿਸੇ ਦੇ ਜਿਣਸੀ ਰੁਝਾਨ ਨੂੰ ਬਦਲਣ, ਦਬਾਉਣ ਜਾਂ ਰੋਕਣ ਦੇ ਖਾਸ ਇਰਾਦੇ ਨਾਲ ਜਿਣਸੀ ਰੁਝਾਨ, ਲਿੰਗ ਪਛਾਣ ਅਤੇ ਜਾਂ ਲਿੰਗ ਸਮੀਕਰਨ ਜਾਂ ਲਿੰਗ ਸਮੀਕਰਨ ਨੂੰ ਸਕੋਟਲੈਂਡ ਵਿੱਚ ਅਪਰਾਧਿਕ ਬਣਾਇਆ ਜਾਣਾ ਚਾਹੀਦਾ ਹੈ। ਅੰਤ ਦਾ ਹਵਾਲਾ। ਹੁਣ ਜੇ ਸਰਕਾਰ ਇਸ ਨੂੰ ਕਾਨੂੰਨ ਦੇ ਅਧੀਨ ਲੈ ਕੇ ਆਉਂਦੀ ਹੈ ਤਾਂ ਪ੍ਰਾਰਥਨਾ ਨੂੰ ਅਪਰਾਧੀ ਬਣਾਇਆ ਜਾ ਸਕਦਾ ਹੈ। ਪੈਸਟੋਰਲ ਸਲਾਹ ਨੂੰ ਅਪਰਾਧ ਬਣਾਇਆ ਜਾ ਸਕਦਾ ਹੈ। ਤੋਬਾ ਕਰਨ ਲਈ ਬੁਲਾਇਆ ਜਾ ਸਕਦਾ ਹੈ। ਇੱਕ ਮਾਤਾ ਪਿਤਾ ਨੂੰ ਅਪਰਾਧੀ ਬਣਾਇਆ ਜਾ ਸਕਦਾ ਹੈ। ਪੀਟਰ, ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਅਤ ਕਥਨੀ ਕਰ ਰਹੇ ਹੋ। ਖੈਰ, ਇਹ ਚਿੰਤਾਵਾਂ ਮੇਰੇ ਨਾਲ ਪੈਦਾ ਨਹੀਂ ਹੋਈਆਂ, ਇਹ ਸਕੋਟਲੈਂਡ ਦੇ ਚੋਟੀ ਦੇ ਵਕੀਲਾਂ ਵਿੱਚੋਂ ਇੱਕ ਦੇ ਵਿਚਾਰ ਹਨ ਜਿਨ੍ਹਾਂ ਨੇ ਮਾਹਰ ਸਲਾਹਕਾਰ ਸਮੂਹ ਦੀ ਰਿਪੋਰਟ ਦੀ ਜਾਂਚ ਕੀਤੀ ਹੈ। ਮਾਹਰ ਸਲਾਹਕਾਰ ਸਮੂਹ ਦੀ ਇਹ ਰਿਪੋਰਟ ਚਰਚ ਦੇ ਨੇਤਾਵਾਂ ਲਈ ਸਿਫਾਰਸ਼ਾਂ ਕਰਦੀ ਹੈ ਜੋ ਇੱਕ ਪਰਿਵਰਤਨ ਥੈਰੇਪੀ ਪਾਬੰਦੀ ਦੀ ਉਲੰਘਣਾ ਕਰਦੇ ਹਨ। ਉਹਨਾਂ ਨੂੰ ਮੰਤਰਾਲੇ ਤੋਂ ਰੋਕਿਆ ਜਾਣਾ ਚਾਹੀਦਾ ਹੈ ਅਤੇ ਦੁਬਾਰਾ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਚਰਚ ਜੋ ਜ਼ਰੂਰੀ ਤੌਰ 'ਤੇ ਇੱਕ ਆਦਮੀ ਦੀ ਪੁਸ਼ਟੀ ਨਹੀਂ ਕਰਦੇ ਜੋ ਇੱਕ ਔਰਤ ਹੋਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਆਪਣਾ ਚੈਰੀਟੇਬਲ ਰੁਤਬਾ ਗਵਾ ਦੇਣਾ ਚਾਹੀਦਾ ਹੈ। ਮਾਪਿਆਂ ਲਈ ਜੋ ਪਾਬੰਦੀ ਦੀ ਗਲਤੀ ਹਨ ਕਾਨੂੰਨੀ ਨਤੀਜੇ, ਅਤੇ ਮੈਂ ਹਵਾਲਾ ਦਿੰਦਾ ਹਾਂ, ਮਾਪਿਆਂ ਦੇ ਅਧਿਕਾਰਾਂ ਵਿੱਚ ਸੋਧ ਜਾਂ ਵਾਪਸੀ ਸ਼ਾਮਲ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਬੱਚੇ ਨੂੰ ਪਿਊਬਰਟੀ ਬਲੋਕਰ ਦਿੱਤੇ ਜਾਣ ਦੀ ਸਹਿਮਤੀ ਦੇਣ ਤੋਂ ਇਨਕਾਰ ਕਰਦੇ ਹੋ। ਤੁਹਾਡੇ ਬੱਚੇ ਨੂੰ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਅਧਿਕਾਰਾਂ ਨੂੰ ਸੋਧਣਾ ਜਾਂ ਵਾਪਸ ਲੈਣਾ ਚਾਹੀਦਾ ਹੈ। ਖਾਸ ਤੌਰ 'ਤੇ ਡਰਾਉਣੀ ਗੱਲ ਹੈ ਉਹ ਹੈ ਜੋ ਮਸੀਹ ਦੇ ਨਾਮ ਦਾ ਦਾਅਵਾ ਕਰਦੇ ਹਨ ਅਤੇ ਕੋਮਲ ਗੈਰ ਜ਼ਬਰਦਸਤੀ ਪ੍ਰਾਰਥਨਾ ਅਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਹਨ। ਅਮੋਸ 5 ਅਜਿਹੇ ਲੋਕਾਂ 'ਤੇ ਸਰਕਾਰ ਦੇ ਵਿਰੁੱਧ ਅਤੇ ਵਿਰੁੱਧ ਵਧੇਰੀ ਆਸਾਨੀ ਨਾਲ ਲਾਗੂ ਹੁੰਦਾ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਲੋਕਾਂ ਵਿੱਚ ਹੋਣ ਦਾ ਦਾਅਵਾ ਕਰਦੇ ਹਨ। ਆਸਟ੍ਰੇਲੀਆ ਵਿੱਚ ਇੱਕ ਸਮਾਨ ਪਰਿਵਰਤਨ ਥੈਰੇਪੀ ਬੈਨ ਨੂੰ ਸਕੋਟਿਸ਼ ਸੰਸਦ ਵਿੱਚ ਕੁਝ ਲੋਕਾਂ ਦੁਆਰਾ ਸੋਨੇ ਦਾ ਮਿਆਰ ਮੰਨਿਆ ਜਾਂਦਾ ਹੈ। ਵਿਕਟੋਰੀਆ ਆਸਟ੍ਰੇਲੀਆ ਵਿੱਚ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਪਾਦਰੀ ਲਈ ਜੁਰਮਾਨੇ ਵਿੱਚ 10 ਸਾਲ ਤੱਕ ਦੀ ਕੈਦ ਜਾਂ $1,00,000 ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਸ਼ਾਮਲ ਹੈ। ਮਸੀਹੀ ਭੈਣ ਭਰਾਵੋ, ਜਦੋਂ ਤੱਕ ਲਹਿਰਾਂ ਨਹੀਂ ਮੋੜਦੀਆਂ, ਜੇ ਚੀਜ਼ਾਂ ਮੌਜੂਦਾ ਚਾਲ ਵਿੱਚ ਚੱਲਦੀਆਂ ਰਹਿੰਦੀਆਂ ਹਨ ਤਾਂ ਅੱਗੇ ਵਧੋ। ਆਇਤ 10, ਤੁਹਾਨੂੰ ਨਫ਼ਰਤ ਕੀਤੀ ਜਾਵੇਗੀ ਜੇ ਤੁਸੀਂ ਤਾੜਨਾ ਕਰਦੇ ਹੋ ਤਾਂ ਤੁਸੀਂ ਘਿਨਾਉਣੇ ਹੋਵੋਗੇ ਜੇ ਤੁਸੀਂ ਸੱਚ ਬੋਲਦੇ ਹੋ। ਭਾਵੇਂ ਤੁਸੀਂ ਹੌਲੀ ਹੌਲੀ ਅਤੇ ਸੁਹਿਰਦਰਤਾ ਨਾਲ ਸੱਚਾਈ ਪੇਸ਼ ਕਰਦੇ ਹੋ, ਫਿਰ ਵੀ ਲੋਕ ਤੁਹਾਨੂੰ ਘਿਣਾਉਣਾ ਸਮਝਣਗੇ। ਇਸਰਾਇਲ ਦੇ ਉੱਤਰੀ ਰਾਜ ਦੇ ਰੁਤਬੇ 'ਤੇ ਪਰਮੇਸ਼ਰ ਨੂੰ ਹੋਰ ਕੀ ਕਾਰਨ ਹੈ? ਤੁਸੀਂ ਆਇਤ 11 ਵਿੱਚ ਦੇਖੋਗੇ, ਤੁਸੀਂ ਗਰੀਬ ਨੂੰ ਮਿੱਧਦੇ ਹੋ ਅਤੇ ਉਸ ਤੋਂ ਅਨਾਜ ਦਾ ਟੈਕਸ ਲੈਂਦੇ ਹੋ। ਪਰਮੇਸ਼ਵਰ ਦੇ ਲੋਕ ਗਰੀਬਾਂ ਦਾ ਸ਼ੋਸ਼ਣ ਕਰ ਰਹੇ ਹਨ। ਇਸ ਤੋਂ ਇਲਾਵਾ ਆਇਤ 12 ਦੇ ਮੱਧ ਵਿੱਚ ਰੱਬ ਦੱਸਦਾ ਹੈ ਕਿ ਉਹ ਲੋਕ ਜੋ ਉਸਦਾ ਨਾਮ ਲੈਂਦੇ ਹਨ ਧਰਮੀ ਨੂੰ ਦੁੱਖ ਦਿੰਦੇ ਹਨ, ਜੋ ਰਿਸ਼ਵਤ ਲੈਂਦੇ ਹਨ ਅਤੇ ਦਰਵਾਜ਼ੇ ਵਿੱਚ ਲੋੜਵੰਦਾਂ ਨੂੰ ਪਾਸੇ ਕਰ ਦਿੰਦੇ ਹਨ। ਰੱਬ ਦੀ ਕੌਮ ਨੂੰ ਇੱਕ ਨਿਰਪੱਖ ਰਾਸ਼ਟਰ ਮੰਨਿਆ ਜਾਂਦਾ ਹੈ ਜਿੱਥੇ ਗਰੀਬਾਂ ਅਤੇ ਲੋੜਵੰਦਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਉੱਚਾ ਚੁੱਕਿਆ ਜਾਂਦਾ ਹੈ। ਸ਼ੋਸ਼ਣ ਨਹੀਂ ਕੀਤਾ ਜਾਂਦਾ, ਇੱਕ ਪਾਸੇ ਨਹੀਂ ਕੀਤਾ ਜਾਂਦਾ। ਉਸ ਦਾ ਰਾਜ ਮੰਨਿਆ ਜਾਂਦਾ ਹੈ ਜਿੱਥੇ ਧਰਮੀ ਤਰੱਕੀ ਕਰਦੇ ਹਨ, ਦੁਖੀ ਨਹੀਂ ਹੁੰਦੇ। ਅਤੇ ਇਸ ਲਈ ਹਾਏ ਇਸਰਾਇਲ ਉੱਤੇ ਇੱਕ ਵਰਲਾਪ ਗਾਇਆ ਜਾਂਦਾ ਹੈ। ਅਸੀਂ ਵੀ ਜਦੋਂ ਵੀ ਅਸੀਂ ਬੇਇਨਸਾਫ਼ੀ, ਗਰੀਬਾਂ ਅਤੇ ਜ਼ੁਲਮ, ਧਾਰਮਿਕਤਾ ਨੂੰ ਜ਼ਮੀਨ 'ਤੇ ਸੁੱਟਿਆ, ਸੱਚਾਈ ਨੂੰ ਲਤਾੜਦੇ ਦੇਖਦੇ ਹਾਂ, ਖਾਸ ਕਰਕੇ ਜੇ ਇਹ ਅਖੌਤੀ ਚਰਚਾ ਵਿੱਚ ਵਾਪਰਦਾ ਹੈ ਤਾਂ ਸਾਨੂੰ ਵੀ ਵਰਲਾਪ ਕਰਨਾ ਚਾਹੀਦਾ ਹੈ। ਰੱਬ ਨੂੰ ਭਾਲੋ ਅਤੇ ਜੀਓ। ਚਲੋ ਅੱਗੇ ਵੱਧਦੇ ਹਾਂ ਅਤੇ ਆਓ ਧਿਆਨ ਦੇਈਏ ਕਿ ਭਾਵੇਂ ਇਹ ਸਭ ਚੱਲ ਰਿਹਾ ਹੈ, ਪਰਮੇਸ਼ਰ ਨੂੰ ਨੇ ਅਜੇ ਤੱਕ ਆਪਣਾ ਪੂਰਾ ਨਿਰਣਾ ਨਹੀਂ ਕੀਤਾ ਹੈ। ਕੌਮ ਨਿਰਣੇ ਦੇ ਅਧੀਨ ਹੈ ਅਤੇ ਉਹਨਾਂ ਨੇ ਪਰਮੇਸ਼ਵਰ ਦੇ ਨਿਰਣੇ ਦਾ ਅਨੁਭਵ ਕੀਤਾ ਹੈ, ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਸੁਣਿਆ ਹੈ। ਉਹਨਾਂ ਨੂੰ ਤੋਬਾ ਕਰਨ ਲਈ ਬੁਲਾਉਣ ਲਈ ਤਿਆਰ ਕੀਤਾ ਗਿਆ ਹੈ, ਪਰ ਉੱਤਰੀ ਰਾਜ ਲਈ ਇੱਕ ਭਵਿੱਖ ਅਤੇ ਗੰਭੀਰ ਨਿਰਣਾ ਬਾਕੀ ਹੈ ਅਤੇ ਇਸ ਅੰਤਮ ਘੜੀ 'ਤੇ ਵੀ ਪਰਮਾਤਮਾ ਉਹਨਾਂ ਨੂੰ ਤੋਬਾ ਕਰਨ ਲਈ ਬੁਲਾਉਂਦਾ ਹੈ ਅਤੇ ਆਉਣ ਵਾਲੇ ਫੈਸਲੇ ਤੋਂ ਬਚਣ ਦਾ ਇੱਕ ਤਰੀਕਾ ਦੱਸਦਾ ਹੈ। ਤੁਸੀਂ ਰੇਲ ਗੱਡੀ ਤੋਂ ਛਾਲ ਮਾਰ ਕੇ ਪਟੜੀਆਂ ਦੇ ਸਿਰੇ ਵੱਲ ਜਾ ਸਕਦੇ ਹੋ। ਆਇਤ 5 ਦੇਖੋ, ਪਰਮੇਸ਼ਰ ਬੇਨਤੀ ਕਰਦਾ ਹੈ, ਮੈਨੂੰ ਭਾਲੋ ਅਤੇ ਜੀਓ, ਪਰ ਬੈਥਲ ਦੀ ਭਾਲ ਨਾ ਕਰੋ ਅਤੇ ਗਿਲਗਾਲ ਵਿੱਚ ਨਾ ਵੜੋ ਅਤੇ ਨਾ ਹੀ ਬੈਰਸ਼ਬਾ ਨੂੰ ਪਾਰ ਕਰੋ, ਕਿਉਂਕਿ ਗਿਲਗਾਲ ਜ਼ਰੂਰੀ ਗੁਲਾਮੀ ਵਿੱਚ ਜਾਵੇਗਾ ਅਤੇ ਬੈਥਲ ਨਾਸ ਹੋ ਜਾਵੇਗਾ। ਪਰਮੇਸ਼ਵਰ ਨੇ ਕਿਹਾ ਸੀ ਕਿ ਉਸ ਦੀ ਯਰੂਸ਼ਲਮ ਦੇ ਮੰਦਰ ਵਿੱਚ ਉਪਾਸਨਾ ਕੀਤੀ ਜਾਣੀ ਸੀ। ਇਸਰਾਇਲ ਕਿਤੇ ਹੋਰ ਪੂਜਾ ਕਰ ਰਹੇ ਸਨ ਅਤੇ ਇਹ ਝੂਠੀ ਪੂਜਾ ਸੀ, ਜਿਵੇਂ ਕਿ ਅਸੀਂ ਜਲਦੀ ਹੀ ਦੇਖਾਂਗੇ। ਉਹ ਬੇਰਸ਼ਬਾ ਵਿਖੇ ਉਪਾਸਨਾ ਕਰਨ ਲਈ ਯਰੂਸ਼ਲਮ ਨੂੰ ਛੱਡ ਕੇ ਦੱਖਣੀ ਯਹੂਦਾ ਦੇ ਸਫ਼ਰ ਵੀ ਕਰ ਰਹੇ ਸਨ। ਇਹ ਪਰਮੇਸ਼ਵਰ ਨੂੰ ਚੀਕਦਾ ਅਤੇ ਆਇਤ 6 ਵਿੱਚ ਚੇਤਾਵਨੀ ਦਿੰਦਾ ਹੈ, ਯਹੋਵਾ ਨੂੰ ਭਾਲੋ ਅਤੇ ਜੀਓ, ਅਜਿਹਾ ਨਾ ਹੋਵੇ ਕਿ ਉਹ ਅੱਗ ਵਾਂਗ ਭੜਕ ਜਾਵੇ ਅਤੇ ਨਿਕਲ ਜਾਵੇ, ਜਿਸ ਨੂੰ ਬੁਝਾਉਣਾ ਕਿਸੇ ਦੇ ਵੀ ਬਸ ਦੀ ਗੱਲ ਨਹੀਂ ਹੈ। ਮੈਨੂੰ ਭਾਲੋ ਅਤੇ ਜੀਓ, ਤੁਸੀਂ ਆਪਣੇ ਪਾਪਾਂ ਤੋਂ ਅਤੇ ਅਪਰਾਧਾਂ ਵਿੱਚ ਮਰ ਚੁੱਕੇ ਹੋ, ਤੁਸੀਂ ਸਦੀਵੀ ਮੌਤ ਵੱਲ ਵੱਧ ਰਹੇ ਹੋ। ਮੈਨੂੰ ਲੱਭੋ ਅਤੇ ਜੀਓ, ਪਾਲਣ ਅਤੇ ਰਹਿਣ ਦਾ ਵਿਕਲਪ ਉਹਨਾਂ ਲਈ। ਆਇਤ 7 ਜੋ ਨਿਆਂ ਨੂੰ ਕੀੜਾ ਬਣਾਉਂਦੇ ਹਨ, ਜਿਸ ਦਾ ਕਹਿਣਾ ਹੈ ਕਿ ਨਿਆਂ ਨੂੰ ਕੁੜੱਤਣ ਵਿੱਚ ਬਦਲ ਦਿਓ। ਨਿਆਂ ਮਿੱਠਾ ਹੋਣਾ ਚਾਹੀਦਾ ਹੈ, ਕੌੜਾ ਨਹੀਂ, ਅਤੇ ਧਰਮ ਨੂੰ ਧਰਤੀ ਉੱਤੇ ਸੁੱਟਦਾ ਹੈ। ਅਜਿਹੇ ਲੋਕਾਂ ਲਈ ਵਿਕਲਪ ਹੈ, ਆਇਤ 8 ਵਿੱਚ ਪਾ ਗਿਆ ਹੈ, ਜਿਸ ਨੇ ਪਲੀਏਟਸ ਅਤੇ ਉਰੀਅਨ ਬਣਾਇਆ ਅਤੇ ਡੂੰਘੇ ਹਨੇਰੇ ਨੂੰ ਸਵੇਰ ਵਿੱਚ ਬਦਲਦਾ ਹੈ ਅਤੇ ਦਿਨ ਨੂੰ ਰਾਤ ਵਿੱਚ ਹਨੇਰ ਕਰਦਾ ਹੈ, ਅਤੇ ਜੋ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ ਅਤੇ ਉਹਨਾਂ ਨੂੰ ਧਰਤੀ ਦੀ ਸਤਾ ਉੱਤੇ ਡੋਲਦਾ ਹੈ। ਯਹੋਵਾ ਉਸਦਾ ਨਾਮ ਹੈ, ਜੋ ਤਾਕਤਵਰ ਦੇ ਵਿਰੁੱਧ ਤਬਾਹੀ ਨੂੰ ਭੜਕਾਉਂਦਾ ਹੈ ਤਾਂ ਜੋ ਕਿਲੇ ਉੱਤੇ ਤਬਾਹੀ ਆਵੇ। ਪਰਮਾਤਮਾ ਦਾ ਸੰਦੇਸ਼ ਹੈ, ਜੇ ਤੁਸੀਂ ਤੋਬਾ ਨਾ ਕਰੋ ਤਾਂ ਮੈਂ ਉਹ ਇੱਕ ਜਿਸ ਨੇ ਬ੍ਰਹਿਮੰਡ ਨੂੰ ਬਣਾਇਆ ਹੈ, ਜੋ ਸੂਰਜ ਅਤੇ ਸਮੁੰਦਰ ਦਾ ਰਾਜ ਕਰਦਾ ਹੈ, ਮੈਂ ਤੁਹਾਡੇ ਪਿੱਛੇ ਤਬਾਹੀ ਲਿਆਉਣ ਲਈ ਆਵਾਂਗਾ। ਤੁਸੀਂ ਆਪਣੇ ਕਿਲੇ ਵਿੱਚ ਛੁਪ ਸਕਦੇ ਹੋ, ਪਰ ਮੈਂ ਬ੍ਰਹਿਮੰਡ ਬਣਾਇਆ ਹੈ ਅਤੇ ਮੈਂ ਤੁਹਾਡੇ ਤੱਕ ਪਹੁੰਚ ਸਕਦਾ ਹਾਂ। ਕੋਈ ਵੀ ਮੇਰੇ ਵਿਰੁੱਧ ਖੜ੍ਹਾ ਨਹੀਂ ਹੋ ਸਕਦਾ। ਨਿਆਂ ਆਵੇਗਾ, ਪਰ ਮੈਨੂੰ ਭਾਲੋ ਅਤੇ ਤੁਸੀਂ ਜੀਵੋਗੇ। ਜਦੋਂ ਮੈਂ ਬਹੁਤ ਛੋਟਾ ਸੀ, ਇਹ ਕਿਸੇ ਖਾਸ ਮੌਕੇ 'ਤੇ ਮੈਨੂੰ ਬੁਰੇ ਵਿਚਾਰ ਲਈ ਆਧਾਰ ਬਣਾਇਆ ਗਿਆ ਸੀ। ਸੜਕ ਦੇ ਪਾਰ ਮੇਰਾ ਇੱਕ ਸਭ ਤੋਂ ਵਧੀਆ ਦੋਸਤ ਸੀ ਅਤੇ ਅਸੀਂ ਦੋਵੇਂ ਘੰਟਿਆਂ ਬੱਧੀ ਆਂਢ ਗੁਆਂਢ ਵਿੱਚ ਬਾਹਰ ਹੁੰਦੇ। ਮੇਰੇ ਨਾਲ ਦੇ ਘਰ ਵਿੱਚ ਪਰਿਵਾਰ ਅਕਸਰ ਇੱਕ ਸਮੇਂ ਵਿੱਚ ਮਹੀਨਿਆਂ ਲਈ ਦੂਰ ਰਹਿੰਦਾ ਸੀ ਅਤੇ ਉਹਨਾਂ ਨੇ ਚੀਜ਼ਾਂ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਮਾਲੀ ਦੀ ਨੌਕਰੀ ਕੀਤੀ ਸੀ। ਸ਼ਾਇਦ ਥੋੜ੍ਹਾ ਬੋਰ ਹੋਣ ਕਰਕੇ ਮੈਂ ਅਤੇ ਮੇਰੇ ਦੋਸਤ ਨੇ ਮਾਲੀ ਨੂੰ ਮੁਸੀਬਤ ਪੈਦਾ ਕਰਨ ਦਾ ਫੈਸਲਾ ਕੀਤਾ ਅਤੇ ਅਸੀਂ ਉਸ ਬਾੜੇ ਦੇ ਹੇਠਾਂ ਰੇਂਗਦੇ ਜੋ ਮੇਰੇ ਬਾਗ ਨੂੰ ਮੇਰੇ ਗੁਆਂਢੀਆਂ ਤੋਂ ਵੱਖ ਕਰਦਾ ਸੀ। ਬਾੜੇ ਵਿੱਚ ਲੁਕਦੇ ਹੋਏ ਮੈਂ ਅਤੇ ਮੇਰੇ ਦੋਸਤ ਨੇ ਲੋਨ ਮੂਵਰ ਦੇ ਸਾਹਮਣੇ ਜ਼ਮੀਨ ਲਈ ਛੋਟੇ ਪੱਥਰ ਸੁੱਟੇ। ਹਰ ਵਾਰ ਜਦੋਂ ਲੋਨ ਮੂਵਰ ਦੇ ਬਲੇਡ ਇੱਕ ਪੱਥਰ ਨਾਲ ਟਕਰਾਉਂਦੇ ਤਾਂ ਇੱਕ ਬਹੁਤ ਵੱਡਾ ਰੋੜਾ ਪੈਂਦਾ ਸੀ। ਸਾਨੂੰ ਪਤਾ ਲੱਗ ਗਿਆ ਕਿ ਹੁਣ ਲੱਗ ਗਿਆ। ਮੈਨੂੰ ਸੰਭਾਵਿਤ ਤੌਰ 'ਤੇ ਕੰਨ ਦੇ ਦੁਆਲੇ ਦੁਆਲੇ ਕਈ ਕਲਿੱਪ ਮਿਲੇ ਹਨ। ਮੈਨੂੰ ਯਾਦ ਨਹੀਂ ਜੋ ਜਾਂ ਮੈਨੂੰ ਯਾਦ ਹੈ ਉਹ ਜ਼ਮੀਨੀ ਹੋ ਰਿਹਾ ਹੈ, ਪਰ ਘਰ ਛੱਡਣ ਤੋਂ ਰੋਕਿਆ ਗਿਆ। ਹੁਣ ਮੇਰੇ ਆਧਾਰ 'ਤੇ ਕੋਈ ਨਿਰਧਾਰਿਤ ਸਮਾਂ ਨਹੀਂ ਸੀ। ਮੈਨੂੰ ਸਾਹ ਮਾਫ਼ ਕਰਨ ਅਤੇ ਦੁਬਾਰਾ ਬਾਹਰ ਜਾਣ ਦੀ ਇਜਾਜ਼ਤ ਦੇਣ ਲਈ ਸਿਰਫ ਇੱਕ ਕੰਮ ਕਰਨ ਦੀ ਲੋੜ ਸੀ। ਉਹ ਇੱਕ ਗੱਲ ਸੀ, ਮੇਰੇ ਪਿਤਾ ਜੀ ਤੋਂ ਮੁਆਫ਼ੀ ਮੰਗਣੀ ਅਤੇ ਉਹਨਾਂ ਤੋਂ ਮੁਆਫ਼ੀ ਮੰਗਣੀ। ਜਦੋਂ ਮੈਂ ਪੱਥਰ ਸੁੱਟਿਆ ਤਾਂ ਉਹ ਘਰ ਨਹੀਂ ਸੀ, ਪਰ ਜਦੋਂ ਉਹ ਕੰਮ ਤੋਂ ਘਰ ਆਇਆ ਤਾਂ ਉਸਨੇ ਮੇਰੀ ਮਾਂ ਤੋਂ ਇਸ ਬਾਰੇ ਪੱਕਾ ਸੁਣਿਆ। ਫਿਰ ਵੀ ਉਹ ਇਸ ਤੋਂ ਉਸਨੂੰ ਮੇਰੇ ਬੁੱਲਾਂ ਤੋਂ ਸੁਣਨਾ ਚਾਹੁੰਦਾ ਸੀ। ਉਹ ਮੇਰੀ ਮੁਆਫ਼ੀ ਸੁਣਨਾ ਚਾਹੁੰਦਾ ਸੀ। ਉਹ ਇੱਕ ਭਰੋਸਾ ਚਾਹੁੰਦਾ ਸੀ ਕਿ ਮੈਂ ਜਾਣਦਾ ਸੀ ਕਿ ਮੈਂ ਗਲਤ ਕੀਤਾ ਅਤੇ ਦੁਬਾਰਾ ਅਜਿਹਾ ਨਹੀਂ ਕਰਾਂਗਾ। ਬਸ ਇੰਨਾ ਹੀ, ਇਕਬਾਲ ਕਰੋ ਕਿ ਮੈਂ ਕੀ ਗਲਤ ਕੀਤਾ ਸੀ, ਕਬੂਲ ਕਰੋ ਕਿ ਮੈਂ ਇੱਕ ਗੰਭੀਰ ਕੰਮ ਕੀਤਾ ਹੈ ਅਤੇ ਮਾਫ਼ੀ ਮੰਗੋ। ਮੇਰੇ ਹੰਕਾਰ ਵਿੱਚ ਮੈਨੂੰ ਮਾਫ਼ੀ ਮੰਗਣ ਵਿੱਚ ਲੰਬਾ ਸਮਾਂ ਲੱਗਿਆ। ਪਰਮੇਸ਼ੁਰ ਨੇ ਆਪਣੇ ਲੋਕਾਂ ਇਸਰਾਇਲ ਨੂੰ ਕਿਹਾ, ਮੈਨੂੰ ਲੱਭੋ ਅਤੇ ਜੀਓ, ਤੁਸੀਂ ਸਾਰੀਆਂ ਭਿਆਨਕਤਾਵਾਂ ਦੇ ਬਾਵਜੂਦ ਤੁਹਾਨੂੰ ਮੈਨੂੰ ਲੱਭਣ ਦੀ ਲੋੜ ਹੈ। ਮੈਨੂੰ ਪਾੜੋ ਅਤੇ ਉਹਨਾਂ ਤਰੀਕਿਆਂ ਨੂੰ ਤੋਂ ਮੁੜੋ। ਬਗਾਵਤ ਵਿੱਚ ਰਹਿਣਾ ਬੰਦ ਕਰੋ, ਅਧਰਮ ਵਿੱਚ ਜੀਣਾ ਬੰਦ ਕਰੋ, ਬੇਇਨਸਾਫ਼ੀ ਨੂੰ ਰੋਕੋ, ਮੈਨੂੰ ਲੱਭੋ ਅਤੇ ਜੀਓ। ਆਇਤ 14 ਵੱਲ ਦੇਖੋ, ਚੰਗਿਆਈ ਭਾਲੋ ਨਾ ਕਿ ਬੁਰਾਈ, ਤਾਂ ਜੋ ਤੁਸੀਂ ਜੀਓ ਅਤੇ ਇਸ ਤਰ੍ਹਾਂ ਯਹੋਵਾ ਸੈਨਾ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ, ਜਿਵੇਂ ਤੁਸੀਂ ਕਿਹਾ ਹੈ। ਬਦੀ ਨੂੰ ਨਫ਼ਰਤ ਕਰੋ ਅਤੇ ਚੰਗਿਆਈ ਨੂੰ ਪਿਆਰ ਕਰੋ ਅਤੇ ਦਰਵਾਜ਼ੇ ਵਿੱਚ ਨਿਆਂ ਦੀ ਸਥਾਪਨਾ ਕਰੋ। ਹੋ ਸਕਦਾ ਹੈ ਕਿ ਯਹੋਵਾ ਸੈਨਾ ਦਾ ਪਰਮੇਸ਼ੁਰ ਯੂਸਫ ਦੇ ਬੱਕੀਆਂ ਉੱਤੇ ਮਿਹਰ ਕਰੇ, ਉਹਨਾਂ 'ਤੇ ਤਰਸ ਖਾਵੇ। ਆਪਣੇ ਤਰੀਕਿਆਂ ਤੋਂ ਤੌਬਾ ਕਰੋ, ਚੰਗੇ ਦੀ ਭਾਲ ਕਰੋ ਬੁਰਾਈ ਦੀ ਨਹੀਂ, ਤਾਂ ਜੋ ਤੁਸੀਂ ਜੀਓ, ਨਿਆਂ ਦੀ ਸਥਾਪਨਾ ਕਰੋ। ਯੇਸੂ ਦਾ ਸਾਰਿਆਂ ਨੂੰ ਸੱਦਾ ਹੈ, ਮੈਂ ਸੱਚਾਈ ਜੀਵਨ ਦਾ ਰਾਹ ਹਾਂ, ਕੋਈ ਵੀ ਮੇਰੇ ਤੋਂ ਬਿਨਾਂ ਪਿਤਾ ਕੋਲ ਨਹੀਂ ਆਉਂਦਾ। ਯੇਸੂ ਦਾ ਸੱਦਾ ਹੈ, ਮੈਨੂੰ ਭਾਲੋ ਅਤੇ ਜੀਓ। ਸਾਨੂੰ ਦੱਸਿਆ ਗਿਆ ਹੈ ਕਿ ਸਵਰਗ ਦੇ ਹੇਠਾਂ ਕੋਈ ਹੋਰ ਨਾਮ ਨਹੀਂ ਹੈ ਜੋ ਸਾਨੂੰ ਇਸ ਲਈ ਦਿੱਤਾ ਗਿਆ ਹੈ ਤਾਂ ਜੋ ਅਸੀਂ ਬਚਾਏ ਜਾ ਸਕੀਏ। ਜੇ ਅਸੀਂ ਮਸੀਹ ਵਿੱਚ ਨਹੀਂ ਹਾਂ ਤਾਂ ਅਸੀਂ ਉਸ ਰੇਲ ਗੱਡੀ 'ਤੇ ਹਾਂ ਜੋ ਪਟੜੀਆਂ ਦੇ ਅੰਤ ਵੱਲ ਜਾ ਰਹੀ ਹੈ ਅਤੇ ਘਾਟੀ ਦੇ ਫਰਸ਼ 'ਤੇ ਟਕਰਾਉਂਦੀ ਹੋਈ ਪਾਈ ਜਾਵੇਗੀ। ਸਾਨੂੰ ਸਾਡੇ ਪਾਪ ਤੋਂ ਤੌਬਾ ਕਰਨ, ਆਪਣੀ ਬਗਾਵਤ ਤੋਂ ਤੌਬਾ ਕਰਨ ਅਤੇ ਪਰਮੇਸ਼ੁਰ ਨੂੰ ਪਾਲਣ ਲਈ ਬੁਲਾਇਆ ਗਿਆ ਹੈ। ਫਿਰ ਸਾਨੂੰ ਨਿਆਂ ਅਤੇ ਸੱਚਾਈ ਅਤੇ ਧਾਰਮਿਕਤਾ ਅਤੇ ਸਹੀ ਉਪਾਸਨਾ ਦੇ ਲੋਕ ਹੋਣ ਲਈ ਬੁਲਾਇਆ ਜਾਂਦਾ ਹੈ। ਇਹਨਾਂ ਵਿੱਚੋਂ ਕੋਈ ਵੀ ਚੀਜ਼ ਸਾਨੂੰ ਜਾਇਜ਼ ਨਹੀਂ ਠਹਿਰਾਉਂਦੀ। ਅਸੀਂ ਵਿਸ਼ਵਾਸ ਦੁਆਰਾ ਸਹੀ ਬਣਾਏ ਗਏ ਹਾਂ। ਯਿਸੂ ਮਸੀਹ ਅਤੇ ਉਸਦੀ ਬਦਲਵੀਂ ਮੌਤ ਵਿੱਚ ਵਿਸ਼ਵਾਸ, ਪਰਮੇਸ਼ੁਰ ਵਿੱਚ ਵਿਸ਼ਵਾਸ ਅਤੇ ਫਿਰ ਪਰਮੇਸ਼ੁਰ ਦੇ ਲੋਕਾਂ ਵਜੋਂ ਪੌਲਸ ਕਹਿੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਕਾਨੂੰਨ ਨੂੰ ਕਾਇਮ ਰੱਖਣਾ ਹੈ। ਜੇਮਸ ਸਾਨੂੰ ਦੱਸੇਗਾ ਕਿ ਜੇਕਰ ਸਾਡੇ ਕੋਲ ਸਾਡੇ ਜੀਵਨ ਵਿੱਚ ਚੰਗੇ ਕੰਮਾਂ ਦਾ ਕੋਈ ਸਬੂਤ ਨਹੀਂ ਹੈ, ਇਨਸਾਫ਼ ਨੂੰ ਕਾਇਮ ਰੱਖਣਾ, ਗਰੀਬਾਂ ਅਤੇ ਮਜ਼ਲੂਮਾਂ ਲਈ ਚਿੰਤਾ, ਸਹੀ ਪੂਜਾ ਉਦਾਹਰਨ ਵਜੋਂ, ਤਾਂ ਸਾਡਾ ਵਿਸ਼ਵਾਸ ਅਸਲੀ ਨਹੀਂ ਹੈ। ਵਿਰਲਾਪ 'ਤੇ ਵਾਪਸ ਜਾਈਏ। ਸਾਡੇ ਅੰਤਮ ਬਿੰਦੂ 'ਤੇ ਜਾਣ ਤੋਂ ਪਹਿਲਾਂ ਨੋਟ ਕਰੋ ਕਿ ਆਇਤਾਂ 16 ਅਤੇ 17 ਵਿੱਚ ਵਿਰਲਾਪ ਦਾ ਵਿਸ਼ਾ ਵਾਪਸ ਆਉਂਦਾ ਹੈ। ਕਸਬੇ ਦੇ ਚੌਂਕਾਂ ਵਿੱਚ ਰਹਿਣ ਵਾਲੇ ਲੋਕ ਰੋ ਰਹੇ ਹੋਣਗੇ, ਗਲੀਆਂ ਵਿੱਚ ਹਾਏ ਹਾਏ ਪੁਕਾਰਨਗੇ। ਵਿਰਲਾਪ ਵਿੱਚ ਹੁਨਰਮੰਦ, ਜਿਨ੍ਹਾਂ ਨੂੰ ਦੁੱਖ ਜ਼ਾਹਰ ਕਰਨ ਲਈ ਅੰਤਮ ਸੰਸਕਾਰ ਵਿੱਚ ਬੁਲਾਇਆ ਜਾਵੇਗਾ, ਕਿਸਾਨਾਂ ਤੋਂ ਇਲਾਵਾ ਉਹਨਾਂ ਨੂੰ ਵਿਰਲਾਪ ਕਰਨ ਲਈ ਬੁਲਾਇਆ ਜਾਵੇਗਾ ਅਤੇ ਰੋਣਾ ਹੋਵੇਗਾ ਕਿ ਉਹ ਆਉਣ ਵਾਲੀਆਂ ਫੌਜਾਂ ਤੋਂ ਭੱਜ ਗਏ ਹੋਣਗੇ, ਕਿ ਉਹਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ ਅਤੇ ਉਹਨਾਂ ਕੋਲ ਕਰਨ ਲਈ ਕੁਝ ਨਹੀਂ। ਸਾਨੂੰ ਦੱਸਿਆ ਨਹੀਂ ਗਿਆ ਆਈ ਤੇ 17 ਦੇ ਅੰਤ 'ਤੇ ਦੇਖੋ, ਜੋ ਇਬਰਾਨੀ ਲੋਕਾਂ ਲਈ ਹੈਰਾਨ ਕਰਨ ਵਾਲਾ ਹੋਵੇਗਾ ਜੋ ਉਹਨਾਂ ਦੇ ਸ਼ਾਸਤਰ ਨੂੰ ਜਾਣਦੇ ਸਨ। ਪਰਮੇਸ਼ਵਰ ਨੇ 10ਵੀਂ ਅਤੇ ਆਖਰੀ ਪਲੇਗ ਦੇ ਦੌਰਾਨ ਨਿਆਂ ਵਿੱਚ ਮਿਸਰ ਦੇ ਵਿਚਕਾਰੋਂ ਲੰਘਿਆ ਕਿਉਂਕਿ ਜੇਠਾ ਪੁੱਤਰ ਮਾਰਿਆ ਗਿਆ ਸੀ। ਹੁਣ ਆਈਤ 17 ਉਹ ਨਿਰਣੇ ਦੇ ਵਿੱਚ ਉੱਤਰੀ ਇਜ਼ਰਾਈਲ ਵਿੱਚੋਂ ਲੰਘ ਰਿਹਾ ਹੈ। ਦੋਸਤੋ, ਜਾਣੋ ਕਿ ਉਹ ਇੱਕ ਦਿਨ ਨਿਆਂ ਵਿੱਚ ਇਸ ਸੰਸਾਰ ਵਿੱਚੋਂ ਲੰਘ ਜਾਵੇਗਾ ਅਤੇ ਇਹ ਵਿਰਲਾਪ ਦੇ ਯੋਗ ਹੈ। ਸਿਰਫ ਇੱਕ ਹੀ ਉਮੀਦ ਹੈ, ਰੱਬ ਨੂੰ ਭਾਲੋ ਅਤੇ ਜੀਓ। ਹਾਏ ਤੁਹਾਡੇ ਅਤੇ ਪਖੰਡੀਆਂ ਅਤੇ ਆਇਤ 18 ਤੋਂ ਫਿਰ ਅੰਤ ਤੱਕ ਸਾਡੇ ਅੰਤਮ ਭਾਗ ਦਾ ਸਿਰਲੇਖ ਹੋ ਸਕਦਾ ਹੈ ਪਖੰਡੀਆਂ ਲਈ। ਹਾਏ, ਧਰਮ ਗ੍ਰੰਥ ਵਿੱਚ ਇੱਕ ਦੁੱਖ ਨਿਰਣੇ ਦੀ ਇੱਕ ਘੋਸ਼ਣਾ ਹੈ, ਇਹ ਇੱਕ ਚੇਤਾਵਨੀ ਹੈ। ਜੇ ਤੁਹਾਡੇ ਵਿਰੁੱਧ ਕੋਈ ਦੁੱਖ ਸੁਣਾਇਆ ਜਾਂਦਾ ਹੈ ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਪਰਮੇਸ਼ਵਰ ਦੀ ਨਾਰਾਜ਼ਗੀ ਤੁਹਾਡੇ 'ਤੇ ਹੈ। ਅਫਸੋਸ, ਉਹਨਾਂ ਲਈ ਸੁਣਾਇਆ ਗਿਆ ਹੈ ਆਇਤ 18, ਜੋ ਯਹੋਵਾ ਦੇ ਦਿਨ ਦੀ ਇੱਛਾ ਰੱਖਦੇ ਹਨ ਅਤੇ ਉਹਨਾਂ ਦੇ ਮਨਾਂ ਵਿੱਚ ਯਹੋਵਾ ਦਾ ਦਿਨ ਉਹਨਾਂ ਲਈ ਪਰਮੇਸ਼ਵਰ ਦੁਆਰਾ ਆਪਣੀ ਤਾਕਤ ਨਾਲ ਕੰਮ ਕਰਨ ਦਾ ਦਿਨ ਹੋਵੇਗਾ, ਦੁਸ਼ਮਣਾਂ ਉੱਤੇ ਜਿੱਤ ਦਾ ਦਿਨ। ਪਰ ਪਰਮੇਸ਼ਵਰ ਆਖਦਾ ਹੈ ਕਿ ਉਹ ਉਹਨਾਂ ਲਈ ਹਨੇਰੇ ਦਾ ਦਿਨ ਹੋਵੇਗਾ। ਜ਼ਰਾ ਆਇਤ 19 ਨੂੰ ਦੇਖੋ, ਪਰਮਾਤਮਾ ਆਪਣੇ ਲੋਕਾਂ ਨੂੰ ਸ਼ੇਰ ਤੋਂ ਭੱਜਣ ਦੀ ਕਲਪਨਾ ਕਰਨ ਲਈ ਕਹਿੰਦਾ ਹੈ, ਸਿਰਫ਼ ਕੋਨੇ ਨੂੰ ਮੋੜ ਕੇ ਇੱਕ ਰਿਸ਼ ਨੂੰ ਦੇਖਣ ਲਈ, ਫਿਰ ਰਿਸ਼ ਤੋਂ ਬਚਣ ਲਈ ਆਪਣੇ ਘਰ ਭੱਜਣ ਲਈ, ਅਤੇ ਜਦੋਂ ਰਾਹਤ ਵਿੱਚ ਆਪਣੇ ਸਾਹ ਫੜਨ ਲਈ ਕੰਧ ਨਾਲ ਝੁਕਣਾ ਤਾਂ ਇੱਕ ਸੱਪ ਦੁਆਰਾ ਡੰਗਿਆ ਜਾ ਕਰਨ ਲਈ। ਕੋਈ ਬਚ ਨਹੀਂ ਰਿਹਾ। ਪ੍ਰਭੂ ਦਾ ਦਿਨ ਅਜਿਹਾ ਕਿਉਂ ਹੋਵੇਗਾ? ਕਿਉਂਕਿ ਉਹ ਧਾਰਮਿਕ ਪਖੰਡੀ ਹਨ। ਆਏ ਤੇ ਕੀ ਅਤੇ ਅੱਗੇ ਪੜ੍ਹੋ, ਪਰਮੇਸ਼ੁਰ ਕਹਿੰਦਾ ਹੈ, ਮੈਂ ਨਫ਼ਰਤ ਕਰਦਾ ਹਾਂ ਅਤੇ ਜੇ ਬਾਕੀ ਮਜ਼ਬੂਤ ਨਹੀਂ ਹੈ, ਮੈਂ ਤੁਹਾਡੇ ਤਿਉਹਾਰਾਂ ਨੂੰ ਤੁਸ਼ ਜਾਣਦਾ ਹਾਂ ਅਤੇ ਮੈਂ ਤੁਹਾਡੀਆਂ ਧਾਰਮਿਕ ਸਭਾਵਾਂ ਵਿੱਚ ਕੋਈ ਖੁਸ਼ੀ ਨਹੀਂ ਲੈਂਦਾ। ਭਾਵੇਂ ਤੁਸੀਂ ਮੈਨੂੰ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਓ, ਮੈਂ ਉਹਨਾਂ ਨੂੰ ਸਵੀਕਾਰ ਨਹੀਂ ਕਰਾਂਗਾ, ਅਤੇ ਤੁਹਾਡੇ ਮੋਟੇ ਪਸ਼ੂਆਂ ਦੀਆਂ ਸੁੱਖ ਸਾਂਦ ਦੀਆਂ ਭੇਟਾਂ ਮੈਂ ਉਹਨਾਂ ਵੱਲ ਨਹੀਂ ਦੇਖਾਂਗਾ। ਦਿਲਚਸਪ ਗੱਲ ਇਹ ਹੈ ਕਿ ਪਰਮੇਸ਼ਰ ਉਹਨਾਂ ਦੇ ਪਾਪ ਬਲੀਦਾਨ ਦਾ ਜ਼ਿਕਰ ਨਹੀਂ ਕਰਦਾ। ਇਸਰਾਇਲ ਪਾਪ ਦੀਆਂ ਭੇਟਾਂ ਕਿਉਂ ਨਹੀਂ ਚੜ੍ਹਾ ਰਹੇ? ਪਰਮੇਸ਼ਰ ਨੇ ਆਪਣੇ ਦੁੱਖਾਂ ਦੇ ਕਾਰਨਾਂ ਨੂੰ ਪੂਰਾ ਨਹੀਂ ਕੀਤਾ। ਆਇਤ 23, ਮੇਰੇ ਤੋਂ ਆਪਣੇ ਗੀਤਾਂ ਦਾ ਸ਼ੋਰ ਦੂਰ ਕਰੋ, ਮੈਂ ਤੁਹਾਡੀਆਂ ਰਬਾਬੀਆਂ ਦੀਆਂ ਧੁਨ ਨੂੰ ਨਹੀਂ ਸੁਣਾਂਗਾ। ਤੁਹਾਡੇ ਉੱਤੇ ਲਾਨਤ ਹੈ, ਕਿਉਂਕਿ ਜਦੋਂ ਤੁਸੀਂ ਗਰੀਬਾਂ ਦੇ ਸ਼ੋਸ਼ਣ ਵਿੱਚ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਪੂਜਾ ਵਿੱਚ ਮੇਰੇ ਅੱਗੇ ਆਉਂਦੇ ਹੋ। ਤੁਹਾਡੇ ਉੱਤੇ ਹਾਏ, ਕਿਉਂ ਜੋ ਤੁਸੀਂ ਉਪਾਸਨਾ ਵਿੱਚ ਮੇਰੇ ਸਾਹਮਣੇ ਆਉਂਦੇ ਹੋ ਜਦੋਂ ਤੁਸੀਂ ਸਹੀ ਚੀਜ਼ ਨੂੰ ਜ਼ਮੀਨ ਉੱਤੇ ਸੁੱਟਦੇ ਹੋ। ਤੁਹਾਡੇ ਉੱਤੇ ਲਾਨਤ ਹੈ, ਕਿਉਂਕਿ ਤੁਸੀਂ ਮੇਰੇ ਅੱਗੇ ਉਪਾਸਨਾ ਜਾਂ ਪੂਜਾ ਵਿੱਚ ਆਉਂਦੇ ਹੋ। ਇਸ ਅਨੁਸਾਰ ਨਹੀਂ ਕਿ ਮੈਂ ਕਿਵੇਂ ਤੁਹਾਨੂੰ ਕਿਹਾ ਹੈ ਕਿ ਮੇਰੀ ਪੂਜਾ ਕੀਤੀ ਜਾਣੀ ਚਾਹੀਦੀ ਹੈ। ਰੱਬ ਕੀ ਚਾਹੁੰਦਾ ਹੈ ਉਹ ਸਾਨੂੰ ਆਇਤ 24 ਵਿੱਚ ਦੱਸਦਾ ਹੈ, ਜੇਕਰ ਤੁਸੀਂ ਮੇਰੀ ਉਪਾਸਨਾ ਕਰਨ ਜਾ ਰਹੇ ਹੋ, ਇੱਕ ਸੱਚੇ ਪਰਮੇਸ਼ਵਰ, ਜੇਕਰ ਤੁਸੀਂ ਮੇਰੇ ਲੋਕ ਬਣਨ ਜਾ ਰਹੇ ਹੋ, ਜੇਕਰ ਤੁਸੀਂ ਮੇਰੀ ਚੰਗਿਆਈ ਅਤੇ ਬੁੱਧੀ ਨੂੰ ਦਸਾਉਣ ਜਾ ਰਹੇ ਹੋ, ਜੇਕਰ ਤੁਸੀਂ ਦੁਨੀਆਂ ਨੂੰ ਦਿਖਾਉਣ ਜਾ ਰਹੇ ਹੋ ਕਿ ਮੈਂ ਕੌਣ ਹਾਂ, ਤਾਂ ਆਇਤ 24 ਨੂੰ ਰੇਖਾ ਅੰਕਿਤ ਕਰੋ। ਮਸੀਹ ਭੈਣ ਭਰਾਵੋ, ਇਨਸਾਫ਼ ਨੂੰ ਪਾਣੀ ਵਾਂਗੂ ਅਤੇ ਧਾਰਮਿਕਤਾ ਨੂੰ ਸਦਾ ਵਗਦੀ ਨਦੀ ਵਾਂਗੂ ਵਹਿਣ ਦਿਓ। ਮਸੀਹ ਭਾਈ ਭੈਣੋ, ਆਪਣੀ ਪੂਜਾ ਵਿੱਚ ਬੁੱਧੀਮਾਨ ਬਣੋ, ਆਪਣੀ ਭਗਤੀ ਨੂੰ ਦਿਖਾਵਾ ਨਾ ਹੋਣ ਦਿਓ। ਸੋਮਵਾਰ ਤੋਂ ਸ਼ਨੀਵਾਰ ਨੂੰ ਇੱਕ ਤਰ੍ਹਾਂ ਨਾਲ ਨਾ ਜੀਓ ਅਤੇ ਐਤਵਾਰ ਨੂੰ ਦੂਜੇ ਤਰੀਕੇ ਨਾਲ ਨਾ ਜੀ ਪੂਜਾ ਕਰਨ ਲਈ ਰੱਬ ਦੇ ਘਰ ਆਓ। ਆਪਣੇ ਦਿਲ ਦੀ ਜਾਂਚ ਕਰੋ, ਕੀ ਤੁਸੀਂ ਆਤਮਾ ਅਤੇ ਸੱਚਾਈ ਵਿੱਚ ਪੂਜਾ ਕਰ ਰਹੇ ਹੋ? ਕੀ ਤੁਸੀਂ ਪੂਰੇ ਹਫ਼ਤੇ ਸਹੀ ਢੰਗ ਨਾਲ ਜੀ ਰਹੇ ਹੋ? ਕੀ ਤੁਸੀਂ ਇਮਾਨਦਾਰ ਹੋ? ਕੀ ਤੁਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ? ਕੀ ਤੁਸੀਂ ਪਵਿੱਤਰਤਾ ਦਾ ਪਿੱਛਾ ਕਰ ਰਹੇ ਹੋ? ਦੁਨੀਆ ਨੂੰ ਈਸਾਈਆਂ ਵੱਲ ਦੇਖਣਾ ਚਾਹੀਦਾ ਹੈ, ਸੰਸਾਰ ਨੂੰ ਚਰਚ ਵੱਲ ਦੇਖਣਾ ਚਾਹੀਦਾ ਹੈ, ਅਤੇ ਜੋ ਤਸਵੀਰ ਮਨ ਵਿੱਚ ਆਉਣੀ ਚਾਹੀਦੀ ਹੈ ਉਹ ਹੈ ਨਿਆਗਰਾ ਫਾਲਸ। ਲੱਖਾਂ ਗੈਲਨ ਪਾਣੀ ਉਹਨਾਂ ਚਟਾਨਾਂ ਉੱਤੇ ਘੁੰਮਦੇ ਹੋਏ ਦੀ ਤਸਵੀਰ ਕਰੋ। ਆਪਣੇ ਮਨ ਵਿੱਚ ਗਰਜਦੀ ਆਵਾਜ਼ ਸੁਣੋ, ਆਪਣੇ ਚਿਹਰੇ 'ਤੇ ਧੁੰਦ ਨੂੰ ਮਹਿਸੂਸ ਕਰੋ। ਪਰਮਾਤਮਾ ਕਹਿੰਦਾ ਹੈ ਕਿ ਉਸਦੇ ਲੋਕਾਂ ਵਿੱਚ ਨਿਆਂ ਇੱਕ ਝਰਨੇ ਉੱਤੇ ਪਾਣੀ ਵਾਂਗ ਡਿੱਗਣਾ ਚਾਹੀਦਾ ਹੈ, ਉਸਦੇ ਲੋਕਾਂ ਵਿੱਚ ਧਾਰਮਿਕਤਾ ਵਾਂਗ ਇਹ ਪਾਣੀ ਵਹਿਣਾ ਚਾਹੀਦਾ ਹੈ। ਜੇਮਸ 1 ਵਿੱਚ ਲਿਖਿਆ, ਧਰਮ ਜਿਸ ਨੂੰ ਸਾਡਾ ਪਿਤਾ ਪਰਮੇਸ਼ੁਰ ਸ਼ੁੱਧ ਅਤੇ ਨੁਕਸ ਰਹਿਤ ਮੰਨਦਾ ਹੈ, ਇਹ ਹੈ ਅਨਾਥਾਂ ਅਤੇ ਵਿਧਵਾ ਦੀ ਉਹਨਾਂ ਦੇ ਵਿਪਤਾ ਵਿੱਚ ਦੇਖਭਾਲ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਦੁਆਰਾ ਪਲੀਤ ਹੋਣ ਤੋਂ ਬਚਾਉਣਾ। ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਅਧਿਆਇ 6 ਵਿੱਚ ਅਗਲੀ ਮੁਸੀਬਤ ਨੂੰ ਲੈ ਲੈਂਦਾ ਹੈ, ਉਹ ਇਸਰਾਇਲੀਆਂ ਤੋਂ ਇੱਕ ਸਵਾਲ ਪੁੱਛਦਾ ਹੈ ਅਤੇ ਨਿਰਣਾ ਸੁਣਾਉਂਦਾ ਹੈ। ਸਵਾਲ ਆਇਤ 25 ਵਿੱਚ ਹੈ, ਹੇ ਇਸਰਾਇਲ ਦੇ ਘਰਾਣੇ, ਕੀ ਤੁਸੀਂ 40 ਸਾਲਾਂ ਦੌਰਾਨ ਉਜਾੜ ਵਿੱਚ ਮੇਰੇ ਲਈ ਬਲੀਆਂ ਅਤੇ ਭੇਂਟਾਂ ਲਿਆਏ ਸਾਂ? ਨਹੀਂ, ਜਵਾਬ ਹੈ। ਜੋ ਨੁਕਤਾ ਪਰਮੇਸ਼ੁਰ ਬਣਾ ਰਿਹਾ ਉਹ ਇਹ ਹੈ ਕਿ ਕੁਰਬਾਨੀਆਂ ਉਹ ਨਹੀਂ ਜੋ ਪਰਮਾਤਮਾ ਨੂੰ ਖੁਸ਼ ਕਰਦਾ ਹੈ। ਬਲੀ ਚੜ੍ਹਾਉਣ ਵਾਲੇ ਦਾ ਦਿਲ ਉਹ ਹੁੰਦਾ ਹੈ ਜੋ ਪਰਮੇਸ਼ੁਰ ਦੇ ਬਾਅਦ ਹੁੰਦਾ ਹੈ। ਯਿਸੂ ਫਰੀਸੀਆਂ ਵੱਲ ਵੀ ਇਸੇ ਤਰ੍ਹਾਂ ਦਾ ਸੰਕੇਤ ਦਿੰਦਾ ਹੈ। ਉਹ ਕਹਿੰਦਾ ਹੈ ਕਿ ਪਰਮੇਸ਼ੁਰ ਦਇਆ ਚਾਹੁੰਦਾ ਹੈ, ਬਲੀਦਾਨ ਨਹੀਂ। ਆਇਤਾ 26 ਅਤੇ 27 ਵਿੱਚ ਪਰਮੇਸ਼ੁਰ ਦਾ ਨਿਰਣਾ ਇਸ ਤਰ੍ਹਾਂ ਹੈ, ਉਹ ਆਪਣੇ ਝੂਠੇ ਦੇਵਤਿਆਂ ਉਹਨਾਂ ਦੀਆਂ ਮੂਰਤੀਆਂ ਨੂੰ ਚੁੱਕ ਲੈਣਗੇ ਜੋ ਉਹਨਾਂ ਨੇ ਆਪਣੇ ਲਈ ਬਣਾਏ ਸਨ, ਅਤੇ ਪਰਮੇਸ਼ੁਰ ਉਹਨਾਂ ਨੂੰ ਉਹਨਾਂ ਦੀਆਂ ਮੂਰਤੀਆਂ ਦੇ ਨਾਲ ਦਮਿਸ਼ਕ ਤੋਂ ਬਾਹਰ ਗੁਲਾਮੀ ਵਿੱਚ ਭੇਜ ਦੇਵੇਗਾ। ਕਿੰਨੀ ਹਾਸੋਹੀਣੀ ਤਸਵੀਰ! ਇਹ ਮੂਰਤੀਆਂ ਜਿਨ੍ਹਾਂ 'ਤੇ ਉਹਨਾਂ ਨੇ ਭਰੋਸਾ ਕੀਤਾ ਹੈ, ਇਹ ਮੂਰਤੀਆਂ ਜਿਨ੍ਹਾਂ ਦੀ ਉਹ ਪੂਜਾ ਕਰਦੇ ਹਨ ਅਤੇ ਪਰਮਾਤਮਾ ਪ੍ਰਾਰਥਨਾ ਕਰਦੇ ਹਨ, ਜਿਨ੍ਹਾਂ ਦੀ ਉਹ ਯਹੋਵਾ ਤੋਂ ਇਲਾਵਾ ਪੂਜਾ ਕਰਦੇ ਹਨ, ਨੂੰ ਇਸਰਾਇਲ ਨੂੰ ਛੱਡਣ ਵਾਲੇ ਚੁੱਕਣ ਦੀ ਲੋੜ ਹੋਵੇਗੀ। ਉਹ ਕਿੰਨੇ ਬੇਕਾਰ ਹਨ! ਇੱਕ ਕਿੱਡਾ ਬੇਕਾਰ ਜਿਹਾ ਪ੍ਰਦਰਸ਼ਨ ਹੈ। ਅੰਤ ਵਿੱਚ ਮੈਂ ਦੱਸਦਾ ਹਾਂ ਕਿ ਯਹੋਵਾ ਦਾ ਇਹ ਦਿਨ ਹਨੇਰੇ ਨਾਲ ਭਰਿਆ ਇਸਰਾਇਲ ਦੇ ਉੱਤਰੀ ਰਾਜ ਲਈ ਆਇਆ ਜਦੋਂ ਉਹ ਗੁਲਾਮੀ ਵਿੱਚ ਸਨ। ਪਰਮੇਸ਼ੁਰ ਨੇ ਉਹਨਾਂ ਉੱਤੇ ਕ੍ਰੋਧ ਵਹਾਇਆ। ਪ੍ਰਭੂ ਦਾ ਦਿਨ ਇੱਕ ਵਾਰ ਫਿਰ ਆਇਆ, ਕਈ ਸਾਲਾਂ ਬਾਅਦ, ਜਿਵੇਂ ਕਿ ਯਿਸੂ ਨੂੰ ਸਲੀਬ 'ਤੇ ਟੰਗਿਆ ਗਿਆ ਸੀ। ਉਹ ਦਿਨ ਵੀ ਹਨੇਰੇ ਦਾ ਦਿਨ ਸੀ, ਰੋਸ਼ਨੀ ਦਾ ਨਹੀਂ। ਅਸੀਂ ਲੂਕਾ ਦੀ ਖੁਸ਼ਖਬਰੀ ਵਿੱਚ ਪੜ੍ਹ ਸਕਦੇ ਹਾਂ ਕਿ ਦੁਪਹਿਰ ਦੇ 3 ਵਜੇ ਤੱਕ ਸਾਰੀ ਧਰਤੀ ਉੱਤੇ ਹਨੇਰਾ ਛਾ ਗਿਆ, ਕਿਉਂਕਿ ਸੂਰਜ ਚਮਕਣਾ ਬੰਦ ਕਰ ਗਿਆ ਸੀ। ਪਰਮੇਸ਼ੁਰ ਸਾਡੇ ਪਾਪਾਂ ਲਈ ਆਪਣੇ ਪੁੱਤਰ ਉੱਤੇ ਆਪਣਾ ਕ੍ਰੋਧ ਪਾ ਰਿਹਾ ਸੀ। ਯਹੋਵਾ ਦਾ ਇੱਕ ਦਿਨ ਅਜੇ ਆਉਣਾ ਬਾਕੀ ਹੈ। ਜੋਇਲ ਇਸ ਬਾਰੇ ਗੱਲ ਕਰਦਾ ਹੈ ਅਤੇ ਪਤਰਸ ਨੇ ਜੋਇਲ ਦਾ ਹਵਾਲਾ ਦਿੱਤਾ ਹੈ, ਜਿਵੇਂ ਕਿ ਕਰਤੱਵ ਵਿੱਚ ਪਾਇਆ ਗਿਆ ਹੈ, ਸੂਰਜ ਹਨੇਰੇ ਵਿੱਚ ਬਦਲ ਜਾਵੇਗਾ ਅਤੇ ਚੰਦਰਮਾ ਲਹੂ ਵਿੱਚ ਬਦਲ ਜਾਵੇਗਾ। ਪ੍ਰਭੂ ਦਾ ਦਿਨ ਆਉਣ ਤੋਂ ਪਹਿਲਾਂ ਮਹਾਨ ਅਤੇ ਸ਼ਾਨਦਾਰ ਦਿਨ। ਜੇ ਤੁਸੀਂ ਇੱਥੇ ਹੋ ਅਤੇ ਇੱਕ ਮਸੀਹੀ ਨਹੀਂ ਹੋ, ਤਾਂ ਤੁਸੀਂ ਉਸ ਰੇਲ ਗੱਡੀ 'ਤੇ ਹੋ ਅਤੇ ਤੁਸੀਂ ਦੇਖੋਗੇ ਜਦੋਂ ਪਟੜੀਆਂ ਖਤਮ ਹੋਣ ਜਾਣਗੀਆਂ, ਤੁਸੀਂ ਯਹੋਵਾ ਦੇ ਦਿਨ 'ਤੇ ਪਹੁੰਚ ਗਏ ਹੋਵੋਗੇ। ਹਨੇਰੇ ਦਾ ਦਿਨ, ਨਿਰਣੇ ਦਾ ਦਿਨ, ਦੁੱਖ ਦਾ ਦਿਨ, ਤਬਾਹੀ ਦਾ ਦਿਨ, ਸਦਾ ਦਾ ਇੱਕ ਦਿਨ ਜੋ ਸਦੀਵਿਕਤਾ ਤੱਕ ਵੱਧਦਾ ਹੈ। ਸਦੀਵੀ ਹਨੇਰਾ ਤੁਹਾਡੀ ਉਡੀਕ ਕਰ ਰਿਹਾ ਹੈ, ਪਰ ਤੁਸੀਂ ਉਸ ਰੇਲ ਗੱਡੀ ਤੋਂ ਉੱਤਰ ਸਕਦੇ ਹੋ। ਤੁਸੀਂ ਰੱਬ ਨੂੰ ਲੱਭ ਸਕਦੇ ਹੋ ਅਤੇ ਜੀ ਸਕਦੇ ਹੋ। ਤੁਸੀਂ ਮਸੀਹ ਕੋਲ ਭੱਜ ਸਕਦੇ ਹੋ ਅਤੇ ਪਾਪਾਂ ਦੀ ਮਾਫ਼ੀ ਲਈ ਉਸ ਵਿੱਚ ਆਪਣਾ ਵਿਸ਼ਵਾਸ ਰੱਖ ਸਕਦੇ ਹੋ। ਪ੍ਰਭੂ ਦਾ ਦਿਨ ਫਿਰ ਤੁਹਾਡੇ ਲਈ ਮਹਾਨ ਰੋਸ਼ਨੀ ਦਾ ਦਿਨ ਹੋਵੇਗਾ, ਹਨੇਰੇ ਦਾ ਦਿਨ ਨਹੀਂ, ਮਾਫ਼ੀ ਦਾ ਦਿਨ, ਇੱਕ ਦਿਨ ਜਿੱਥੇ ਤੁਸੀਂ ਪਰਮਾਤਮਾ ਦੀ ਮੌਜੂਦਗੀ ਅਤੇ ਅਸੀਸ ਵਿੱਚ ਹੋਵੋਗੇ, ਜੀਵਨ ਦਾ ਇੱਕ ਦਿਨ ਜੋ ਅਨੰਤ ਕਾਲ ਤੱਕ ਵਧੇਗਾ। ਰੱਬ ਨੂੰ ਭਾਲੋ ਅਤੇ ਜੀਓ। ਆਓ ਪ੍ਰਾਰਥਨਾ ਕਰੀਏ। ਆਮੀਨ।